पाक परवदगार तू खुद खसम वडा अतोल।
हे अकाल पुरख वाहिगुरु तू पाक पवित्र है ते परवदगार पालन हार है ते तू खुद खसम वडा अतोल। तू खुद अपने आप दा मालक है ते सब तू वड्डा ते अतोल तोलन तो भी रहत है। भाव तेरे स्वरूप नू तेरे भार नू तोलिया नहीं जा सकदा बुद्धि रूपी तकड़ी दे नाल। कोई शास्त्र प्रमाण दा वट्टा पाके भी तेनू तोलिया नहीं जा सकदा।
दस्तगीरी देह दिलावर तू ही एक।
साहिब सतगुरु सच्चे पातशाह उस वाहिगुरु दे चरणा विच अरदास बेनती करदे ने दस्तगीरी देह दिलावर। हे वाहिगुरु तू दिलावर बहुत दिल वाला बहादुर है। दिलावर वड्डे दिल वाला कौन हुंदा बहादुर। तू वड्डे दिल वाला बहादुर है। दस्तगीरी देह सानू अपना हथ पकड़ा दे क्योंकि कोई सूरमा ही किसे मजलूम दी बांह पकड़ दे। दस्तगीरी देह दिलावर हे हे दिल वाले बहादुर वाहिगुरु परमेश्वर तू साडा हथ पकड़ लै जां सानू अपना हथ पकड़ा दे। तू ही एक तू ही साडा पिछे मालक सी हुण भी तू ही एक साडा मालक है।
करतार कुदरत करण खालक नानक तेरी टेक।
हे वाहिगुरु तू करतार सृजन हार है ते तू सारी कुदरत नू भी आप ही पैदा करन वाला है। ए कुदरत तेरी शक्ति नू तू आप ही पैदा करन वाला है। करतार कुदरत करण खालक ते खालक दा अर्थ है खलकत दा मालक भी तू ही है। नानक तेरी टेक। धन गुरु अर्जन देव महाराज सच्चे पातशाह फरमाउंदे ने हे अकाल पुरख वाहिगुरु जी भी साडी भी टेक ओट तू ही है। असि हर वेले तेरी ही ओट रखदे हां।
तिलंग महला पहला कर दूजा एक ओंकार सतगुर प्रसाद जिन किया तिन देखिया क्या कहिया रे पाई।
लो हुण अगे धन गुरु नानक देव महाराज सच्चे पातशाह दी पवित्र बाणी आरंभ हो रही है। तलंग महला पहला कर दूजा। तलंग राग दे विच पहले पातशाह साडे सिखां दे प्रथम गुरु धन गुरु नानक देव महाराज सच्चे पातशाह जाहर पीर जगत गुर बाबा दूजी कर सुर ताल दे विच पावन पवित्र शब्द उचारण कर रहे हैं। इस शब्द दे उते गुरु महाराज ने कोई दो पदा चौपदा अष्टपदी कोई शब्द नहीं लिखिया क्योंकि ये बाणी सतगुरु महाराज दी सुतंत्र है। पहले शब्द दियां 10 पौड़ियां ने उस तो अगले शब्द दियां 22 पौड़ियां ने। इस सतगुरु महाराज सच्चे पातशाह दी अपनी मौज है। एक ओंकार सतगुर प्रसाद वाहिगुरु एक अद्वैत स्वरूप है। ओंकार सारिया का प्रकाशक सत नास्तो रहत गुरप्रसाद गुरु की कृपा नाल प्राप्त हुंदा है। साहिब सतगुरु सच्चे पातशाह अगे पावन पवित्र शब्द उचारण कर रहे हैं। राय सा प्यारे का राय सा जित सदा सुख होई रहाओ। ए है सिद्धांत रूप पंक्ति। धन गुरु नानक देव महाराज सच्चे पातशाह फरमाउंदे ने राय सा प्यारे का राय सा असि उस प्यारे प्रभु दा राय सा दा अर्थ है जस उचारण करदे हां जां राय सा दा दूजा अर्थ असि उस वाहिगुरु परमेश्वर दा सिमरन करदे हां। मन करके भी ते बाणी करके भी राय सा प्यारे का राय सा असि उस प्यारे प्रभु दा ही जस ते सिमरन करदे हां। जित सदा सुख होई जिस करके सानू सदैवी सुख आत्मक सुख प्राप्त हो सकदा है। दूसरा रायसा दा अर्थ रायसा प्यारे का रायसा असि उस प्यारे प्रभु दा आनंद माणांगे। रायसा भी असि उस वाहिगुरु दा आनंद माणांगे और उस दे प्यार दा निग भोगांगे जिस करके सानू सदैवी सुख प्राप्त हो जावेगा। रायसा दा अर्थ मानना भोगना भी विद्वाना ने कीता है ते रायसा दा पुरातन विद्वाना ने उस वाहिगुरु दा जस करना उसका सिमरन करना ए भी अर्थ कीता है। रायसा प्यारे का रायसा ਜਿਵੇਂ ਜੈ ਭਾਵੈ ਪਿਆਰਾ ਤੈ ਰਾਵੇ ਸੀ। ਉਹ ਰਾਵੇ ਸੀ ਸ਼ਬਦ ਤੋਂ ਰਾਏ ਸਾ ਵੀ ਮੈਂ ਵੀ ਤੇਰੇ ਆਨੰਦ ਨੂੰ ਮਾਣਾਂਗਾ। ਹਾਂ ਹੇ ਪਿਆਰੇ ਪ੍ਰਭੂ, ਮੈਂ ਹਮੇਸ਼ਾ ਲਈ ਤੇਰੇ ਆਨੰਦ ਨੂੰ ਮਾਣਾਂਗਾ, ਜਿਸ ਕਰਕੇ ਮੈਨੂੰ ਸਦੈਵੀ ਸੁੱਖ ਪ੍ਰਾਪਤ ਹੋ ਜਾਵੇ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਈ ਇਹ ਇੱਕ ਜਿਵੇਂ ਉੱਤਮ ਤੇ ਮੱਧਮ ਸਖੀਆਂ ਹੁੰਦੀਆਂ ਨੇ ਤੇ ਆਪਸ ਵਿੱਚ ਵਿਚਾਰਾਂ ਹੁੰਦੀਆਂ ਨੇ। ਕਿਸੇ ਮੱਧਮ ਸਖੀ ਨੇ ਉੱਤਮ ਸਖੀ ਦੇ ਪਾਸ ਜਾ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਛ ਵਿਚਾਰਾਂ ਪੁੱਛੀਆਂ ਨੇ ਤੇ ਉੱਤਮ ਸਖੀ ਨੇ ਉਸ ਨੂੰ ਅੱਗੇ ਸਮਾਧਾਨ ਕਰਕੇ ਸਮਝਾਉਣ ਦਾ ਯਤਨ ਕੀਤਾ ਹੈ। ਉਹ ਭਾਵ ਇਸ ਸ਼ਬਦ ਵਿੱਚ ਅੰਕਿਤ ਹੈ, ਜਿਨ ਕੀਆ ਤਿਨ ਦਿਖਿਆ ਕਿਆ ਕਹੀਐ ਰੇ ਭਾਈ। ਹੇ ਭਾਈ, ਜਿਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਫਿਰ ਉਸੇ ਨੇ ਇਸ ਨੂੰ ਦਿਖਿਆ ਵੀ ਹੈ, ਭਾਵੇ ਦੀ ਸਾਰ ਸੰਭਾਲ ਵੀ ਉਸਨੇ ਕੀਤੀ ਹੈ। ਕਿਆ ਕਹੀਐ ਰੇ ਭਾਈ, ਇਸ ਤੋਂ ਬਿਨਾਂ ਹੋਰ ਭਾਈ ਦੱਸੋ ਕੀ ਆਖੀਏ, ਭਾਵੇ ਇਸ ਤੋਂ ਪਰੇ ਹੋਰ ਕੁਛ ਕਿਹਾ ਹੀ ਨਹੀਂ ਜਾ ਸਕਦਾ।
ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ।
ਲੋ, ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਰੀ ਵਾੜੀ ਲਾਈ ਹੈ, ਇਹ ਸੰਸਾਰ ਵਾਹਿਗੁਰੂ ਪਰਮੇਸ਼ਰ ਦੀ ਇੱਕ ਫੁਲਵਾੜੀ ਹੈ। ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਵਾਹਿਗੁਰੂ ਨੇ ਲਾਏ ਨੇ, ਕਈ ਕਿਸਮਾਂ ਦੇ, ਕਈ ਰੰਗਾਂ ਦੇ, ਕਈ ਵਰਾਇਟੀਆਂ ਦੇ ਜੀਵ ਜੰਤੂ ਅਸੀਂ ਵੇਖ ਰਹੇ ਹਾਂ। ਇਹ ਮਾਨੋ ਉਸ ਵਾਹਿਗੁਰੂ ਦੇ ਫੁੱਲ ਲਾਏ ਹੋਏ ਨੇ। ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ। ਜਿਸ ਵਾਹਿਗੁਰੂ ਨੇ ਸੰਸਾਰ ਦੀ ਫੁਲਵਾੜੀ ਲਾਈ ਹੈ, ਉਹ ਆਪ ਹੀ ਇਸ ਬਾਰੇ ਜਾਣਦਾ ਹੈ ਤੇ ਆਪ ਹੀ ਇਸ ਨੂੰ ਪੈਦਾ ਕਰਦਾ ਹੈ।
ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਉਸ ਪਿਆਰੇ ਪ੍ਰਭੂ ਦਾ ਹੁਣ ਵੀ ਜਸ ਉਚਾਰਨ ਕਰਦੇ ਹਾਂ ਤੇ ਫੇਰ ਵੀ ਜਸ ਉਚਾਰਨ ਕਰਦੇ ਰਹਾਂਗੇ। ਜਿਤ ਸਦਾ ਸੁਖ ਹੋਈ, ਜਿਸ ਕਰਕੇ ਸਾਨੂੰ ਸਦੈਵੀ ਸੁਖ, ਆਤਮਕ ਸੁਖ ਪ੍ਰਾਪਤ ਹੋਵੇਗਾ।
ਜਿਨ ਰੰਗ ਕੰਤ ਨਾਰਾਵਿਆ ਸਾ ਪਛੋਰੇ ਤਾਣੀ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਜਿਸ ਜੀਵ ਰੂਪ ਇਸਤਰੀ ਨੇ ਉਸ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਉਸ ਪਤੀ ਪਰਮੇਸ਼ਰ ਦੇ ਆਨੰਦ ਨੂੰ ਨਹੀਂ ਮਾਣਿਆ, ਸਾ ਪਛੋਰੇ ਤਾਣੀ, ਹੇ ਭਾਈ, ਫਿਰ ਉਹ ਤੇ ਹਮੇਸ਼ਾ ਲਈ ਪਸ਼ਚਾਤਾਪ ਹੀ ਕਰਦੀ ਰਹਿੰਦੀ ਹੈ।
ਹਾਥ ਪਛੋੜੈ ਸਿਰ ਧੁਣੈ ਜਬ ਰਹਿਣ ਵਿਹਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਇਹ ਜ਼ਿੰਦਗੀ ਦੇ ਰਾਤ ਗੁਜ਼ਰ ਗਈ, ਕਿਉਂਕਿ ਆਹ ਸਾਡੀ ਜ਼ਿੰਦਗੀ ਵੀ ਇੱਕ ਰਾਤ ਹੀ ਹੈ ਨਾ, ਜਿਵੇਂ ਸ੍ਰੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਹਿਰੇ ਬਾਣੀ ਆਈ ਹੈ। ਉਸ ਬਾਣੀ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜ਼ਿੰਦਗੀ ਦੇ ਚਾਰ ਪਹਿਰਾਂ ਦਾ ਜ਼ਿਕਰ ਕੀਤਾ ਹੈ। ਇੱਕ ਬਾਲ ਅਵਸਥਾ ਹੈ, ਦੂਸਰੀ ਜਵਾਨ ਅਵਸਥਾ ਹੈ, ਤੀਸਰੀ ਪ੍ਰੋਢਿਆ ਅਵਸਥਾ ਹੈ ਤੇ ਚੌਥੀ ਬਿਰਧ ਅਵਸਥਾ, ਫਿਰ ਅੱਗੇ ਮੌਤ ਦੀ ਘੜੀ ਆ ਜਾਂਦੀ ਹੈ। ਲੋ, ਹਜ਼ੂਰ ਕਹਿੰਦੇ ਨੇ, ਜਦੋਂ ਇਹ ਅਵਸਥਾ ਦੀ ਰਾਤ ਲੰਘ ਗਈ, ਹਾਥ ਪਛੋੜੈ ਸਿਰ ਧੁਣੈ, ਫਿਰ ਉਹ ਜੀਵ ਰੂਪ ਇਸਤਰੀ ਹਾਥ ਪਛੋੜੈ ਆਪਣੇ ਸਿਰ ਉੱਤੇ ਹੱਥਾਂ ਨੂੰ ਮਾਰਦੀ ਹੈ, ਭਾਵ ਰੋਣਾ ਪਿਟਣਾ ਕਰਦੀ ਹੈ ਤੇ ਨਾਲ ਸਿਰ ਧੁਣੈ ਤੇ ਸ਼ੋਕ ਦੇ ਵਿੱਚ, ਅਫਸੋਸ ਦੇ ਵਿੱਚ ਸਿਰ ਵੀ ਹਿਲਾਉਂਦੀ ਹੈ ਤੇ ਨਾਲੇ ਆਪਣੇ ਹੱਥਾਂ ਨੂੰ, ਕਿਉਂਕਿ ਇੱਕ ਇਹ ਵੀ ਪੁਰਾਣਾ ਰਿਵਾਜ ਸੀ, ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਉਸ ਵੇਲੇ ਮਾਈਆਂ ਬੀਬੀਆਂ ਸਿਆਪਾ ਕਰਦੀਆਂ ਸਨ। ਉਹ ਸਿਆਪਾ ਵੀ ਸੱਤ ਵਾਰੀ ਉਹ ਪੱਟਾਂ ਤੇ ਹੱਥ ਮਾਰਨਾ, ਸੱਤ ਵਾਰੀ ਛਾਤੀ ਤੇ ਹੱਥ ਮਾਰਨਾ, ਸੱਤ ਵਾਰੀ ਮੂੰਹ ਤੇ ਗੱਲਾਂ ਤੇ ਮਾਰਨਾ, 21 ਵਾਰੀ ਇਉਂ ਉਹ ਹੱਥ ਮਾਰਦੀਆਂ ਸਨ। ਇਹ ਇੱਕ ਬੀਬੀਆਂ ਦਾ ਇੱਕ ਸ਼ੋਅ ਕਰਨ ਦਾ ਢੰਗ ਹੁੰਦਾ ਸੀ। ਲੋ, ਹਜ਼ੂਰ ਕਹਿੰਦੇ ਨੇ, ਹਾਥ ਪਛੋੜੈ ਸਿਰ ਧੁਣੈ ਜਬ ਰਹਿਣ ਵਿਹਾਣੀ। ਜਦੋਂ ਇਸ ਜੀਵ ਰੂਪ ਇਸਤਰੀ ਦੀ ਜ਼ਿੰਦਗੀ ਦੀ ਰਾਤ ਗੁਜ਼ਰ ਜਾਂਦੀ ਹੈ ਤੇ ਫਿਰ ਉਸ ਵੇਲੇ ਇਹ ਆਪਣੇ ਹੱਥਾਂ ਨੂੰ ਮਾਰਦੀ, ਭਾਵ ਸਿਆਪਾ ਕਰਦੀ, ਰੋਂਦੀ ਪਿੱਟਦੀ ਹੈ ਤੇ ਨਾਲੇ ਅਫਸੋਸ ਦੇ ਵਿੱਚ ਸਿਰ ਹਿਲਾਉਂਦੀ, ਸਿਰ ਧੁਣਦੀ ਹੈ।
ਪਛੋਤਾਵਾ ਨਾ ਮਿਲੇ ਜਬ ਚੁਕਾਏਗੀ ਸਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਇਹ ਸਾਰੀ ਉਮਰ ਖਤਮ ਹੋ ਜਾਵੇਗੀ ਤੇ ਫਿਰ ਪਛਚਾਤਾਪ ਕਰਨ ਦਾ ਵੀ ਸਮਾਂ ਨਹੀਂ ਮਿਲੇਗਾ। ਆਓ ਪਛਤਾਇਆ ਕਿਆ ਹੋਆ ਜਬ ਚਿੜੀਆਂ ਚੌਗ ਗਈ ਖੇਤ, ਜਦੋਂ ਉਮਰ ਸਾਰੀ ਐਵੇਂ ਹੀ ਲੰਘ ਗਈ ਤੇ ਫਿਰ ਬਾਅਦ ਵਿੱਚ ਪਛਤਾਵ ਕਰਨ ਦਾ ਵੀ ਸਮਾਂ ਨਹੀਂ ਮਿਲੇਗਾ।
ਤਾਂ ਫਿਰ ਪਿਆਰਾ ਰਾਵੀਐ ਜਬ ਆਵੇਗੀ ਵਾਰੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਸ ਵੇਲੇ ਹੀ ਉਸ ਪਿਆਰੇ ਪ੍ਰਭੂ ਦੇ ਆਨੰਦ ਨੂੰ ਭੋਗਿਆ ਜਾ ਸਕਦਾ ਹੈ। ਜਬ ਆਵੇਗੀ ਵਾਰੀ, ਜਦੋਂ ਕਿਧਰੇ ਫਿਰ ਮਨੁੱਖਾ ਜਨਮ ਦੀ ਵਾਰੀ ਆਵੇ, ਕਿਉਂਕਿ ਇਹ ਮਨੁੱਖਾ ਜਨਮ ਹੀ ਇੱਕ ਐਸਾ ਸਮਾਂ ਹੈ ਜਿਹਦੇ ਵਿੱਚ ਮਨੁੱਖ ਭਗਤੀ ਕਰਕੇ, ਸਿਮਰਨ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਦਾ, ਉਹਦੇ ਆਨੰਦ ਨੂੰ ਮਾਣ ਸਕਦਾ ਹੈ। ਬਾਕੀ ਹੋਰ ਕਿਸੇ ਵੀ ਜੂਨ ਦੇ ਵਿੱਚ ਜਾ ਕੇ ਮਨੁੱਖ ਭਗਤੀ ਨਹੀਂ ਕਰ ਸਕਦਾ। ਹੁਣ ਕੀ ਪਸ਼ੂ ਭਗਤੀ ਕਰੇਗਾ? ਭਗਤ ਕਬੀਰ ਜੀ ਦੇ ਬਚਨ ਨੇ, ਚਾਰ ਪਾਵ ਦੋ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੀਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ, ਫੂਟੇ ਨਾਕਨ ਟੂਟੇ ਕੰਧਨ, ਕੋਦੋ ਕੋ ਪੁਸ ਖਈ ਹੈ। ਪਸ਼ੂ ਥੋੜਾ ਭਗਤੀ ਕਰ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨੁੱਖਾ ਜਨਮ ਦੀ ਮਹਾਨਤਾ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਹੋਰ ਜੂਨਾ ਇਸ ਮਨੁੱਖ ਦੀਆਂ ਪਾਣੀ ਹਾਰਨੇ, ਇਸ ਮਨੁੱਖ ਦੀ ਸਰਦਾਰੀ ਹੈ। ਭਾਈ ਗੁਰਦਾਸ ਜੀ ਵੀ ਲਿਖਦੇ ਨੇ, ਚੌਰਾਸੀ ਹੀ ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਕਥਨ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲ ਇਹ ਦੇਹ ਸੰਜਰੀਆ। ਉਸੇ ਚੀਜ਼ ਵੱਲ ਇਸ਼ਾਰਾ ਕਰਕੇ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਫਿਰ ਤਾਂ ਹੀ ਇਹ ਜੀਵ ਰੂਪ ਪੇਸ਼ਰੀ ਉਸ ਪਿਆਰੇ ਪ੍ਰਭੂ ਦੇ ਆਨੰਦ ਨੂੰ ਮਾਣ ਸਕਦੀ ਹੈ, ਜਦੋਂ ਕਿਧਰੇ ਫਿਰ ਇਸ ਨੂੰ ਵਾਰੀ ਆਵੇਗੀ, ਪਾਵ ਮਨੁੱਖਾ ਦੇ ਮਿਲੇਗੀ।
ਕੰਤ ਲਿਆ ਸੁਹਾਗਣੀ ਮੈਂ ਤੇ ਵਧਵੀ ਇਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਸੁਹਾਗਵੰਤੀਆਂ ਰੂਹਾਂ ਨੇ, ਪਾਵ ਜਿਹੜੀਆਂ ਨਾਮ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਨੇ, ਉਹਨਾਂ ਨੇ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਮੈਂ ਤੇ ਵਧ ਵੀ ਇਹ, ਔਰ ਇਹ ਜਿਹੜੀਆਂ ਸੁਹਾਗਵੰਤੀਆਂ ਤੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੀਆਂ ਰੂਹਾਂ ਨੇ, ਇਹ ਮੇਰੇ ਨਾਲੋਂ ਵਧ ਵੀ ਇਹ ਵਧੀਕ ਗੁਣਾਂ ਦੀਆਂ ਮਾਲਕ ਹਨ।
ਸੇ ਗੁਣ ਮੁਝੇ ਨਾ ਆਵਨੀ ਕਹਿ ਜੀ ਦੋਸ ਧਰੇ।
ਉਹ ਜਿਹੜੇ ਸੁਹਾਗਣਾ ਵਾਲੇ ਗੁਣ ਨੇ, ਨਿਵਣ ਸੋ ਅੱਖਰ ਖਵਨ ਗੁਣ, ਜੀਵਾ ਮਣੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਉਹ ਜਿਹੜੇ ਸ੍ਰੇਸ਼ਟ ਗੁਣ ਨੇ ਉਹ ਮੇਰੇ ਵਿੱਚ ਨਹੀਂ ਆਉਂਦੇ। ਕਹਿ ਜੀ ਦੋਸ਼ ਤੇਰੇ, ਦੱਸੋ ਮੈਂ ਹੁਣ ਕਿਸ ਜੀਵ ਤੇ ਹੋਰ ਦੋਸ਼ ਰੱਖਾਂ? ਸੁਹਾਗਣਾ ਵਾਲੇ ਗੁਣ ਤਾਂ ਮੇਰੇ ਆਪਣੇ ਵਿੱਚ ਨਹੀਂ ਆ ਰਹੇ, ਮੈਂ ਉਹਨਾਂ ਵਰਗੇ ਗੁਣ ਧਾਰਨ ਨਹੀਂ ਕਰ ਸਕਦੀ, ਦੱਸੋ ਫਿਰ ਮੈਂ ਕਿਸ ਜੀਵ ਦੇ ਉੱਤੇ ਦੋਸ਼ ਰੱਖਾਂ? ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਇਸ ਲਈ ਮੈਂ ਆਪਣੇ ਕੀਤੇ ਕਰਮਾਂ ਦਾ ਹੀ ਫਲ ਭੋਗ ਰਹੀ ਹਾਂ।
ਜਿੰਨੀ ਸਖੀ ਸੋਹਰਾਵਿਆ ਤਿਨ ਪੁੱਛੋਗੀ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਜੀਵ ਰੂਪ ਸਖੀਆਂ ਨੇ, ਗੁਰਮੁਖ ਰੂਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ ਹੈ, ਤਿਨ ਪੁੱਛੋਗੀ ਜਾਏ, ਮੈਂ ਉਹਨਾਂ ਸੁਹਾਗਵੰਤੀਆਂ ਨੂੰ, ਵਾਹਿਗੁਰੂ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਨੂੰ ਜਾ ਕੇ ਪੁੱਛਾਂਗੀ।
ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ।
ਤੇ ਜੇ ਇਹ ਮੂਹਰੋਂ ਕੁਛ ਨਾ ਜਵਾਬ ਦੇਣ, ਫਿਰ ਮੈਂ ਉਹਨਾਂ ਦੀ ਸੇਵਾ ਕਰਾਂਗੀ, ਪਾਏ ਲਗੋ ਉਹਨਾਂ ਦੇ ਚਰਨੀ ਲੱਗਾਂਗੀ, ਬੇਨਤੀਆਂ ਕਰਾਂਗੀ, ਲਿਓਗੀ ਪੰਥ ਬਤਾਏ, ਮੈਂ ਉਹਨਾਂ ਦੇ ਕੋਲੋਂ ਰਸਤਾ ਪੁੱਛ ਲਵਾਂਗੀ, ਬਈ ਮੈਨੂੰ ਦੱਸੋ ਉਹ ਵਾਹਿਗੁਰੂ ਪਰਮੇਸ਼ਰ ਕਿਵੇਂ ਮਿਲ ਸਕਦਾ ਹੈ, ਕਿਉਂਕਿ ਜਿਹੜਾ ਆਪ ਮਿਲਿਆ ਹੋਵੇ ਉਹੀ ਸਾਨੂੰ ਮਿਲਣ ਦਾ ਤਰੀਕਾ ਦੱਸ ਸਕਦਾ ਹੈ। ਸੁਹਾਗਣਾ ਹੀ ਪਤੀ ਮਿਲਾਪ ਦੀ ਸਿੱਖਿਆ ਦੇ ਸਕਦੀਆਂ ਨੇ, ਇਸੇ ਲਈ ਜਿਹੜੀਆਂ ਨਾਮ ਦੇ ਰੰਗ ਵਿੱਚ ਰੰਗੀਆਂ ਰੂਹਾਂ ਨੇ ਉਹੀ ਜਗਿਆਸੂ ਨੂੰ ਦੱਸ ਸਕਦੀਆਂ ਨੇ ਵੀ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ।
ਹੁਕਮ ਪਛਾਣੈ ਨਾਨਕਾ ਪਉ ਚੰਦਨ ਲਾਵੈ।
ਫਿਰ ਅੱਗੋਂ ਉਹ ਨਾਮ ਦੇ ਰੰਗ ਵਿੱਚ ਰੰਗੀਆਂ ਰੂਹਾਂ ਇਹ ਜਵਾਬ ਦਿੰਦੀਆਂ ਨੇ ਜਗਿਆਸੂ ਨੂੰ, ਹੁਕਮ ਪਛਾਣੈ ਨਾਨਕਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜੀ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਹੁਕਮ ਨੂੰ ਪਛਾਣਦੀ ਹੈ, ਔਰ ਉਹੀ ਉਹਦੇ ਦਰ ਤੇ ਪ੍ਰਵਾਨ ਹੁੰਦੀ ਹੈ, ਤੇ ਨਾਲ ਪਾਓ ਚੰਦਨ ਲਾਵੈ, ਉਸਨੂੰ ਚਾਹੀਦਾ ਹੈ ਇੱਕ ਤਾਂ ਵਾਹਿਗੁਰੂ ਦਾ ਹੁਕਮ ਪਛਾਣੇ, ਭਾਵ ਜੋ ਵਾਹਿਗੁਰੂ ਹੁਕਮ ਕਰਦਾ ਹੈ ਉਹਨੂੰ ਸਤ ਕਰਕੇ ਮੰਨੇ, ਤੇ ਦੂਸਰਾ ਵਾਹਿਗੁਰੂ ਦੇ ਨਿਰਮਲ ਭਾਉ ਦਾ ਚੰਦਨ ਵੀ ਲਾਵੇ, ਕਿਉਂਕਿ ਚੰਦਨ ਇੱਕ ਐਸਾ ਸੁੰਦਰ ਤੇ ਪਵਿੱਤਰ ਸੁਗੰਧੀਦਾਰ ਪਦਾਰਥ ਹੈ ਵੀ ਜੋ ਬਹੁਤ ਕੀਮਤੀ ਮੰਨਿਆ ਗਿਆ ਹੈ। ਲੋ ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਖੁਸ਼ ਕਰਨਾ ਹੈ ਨਾ ਤੇ ਇੱਕ ਤਾਂ ਉਹਦੇ ਹੁਕਮ ਦੀ ਪਛਾਣ ਕਰਨੀ ਜ਼ਰੂਰੀ ਹੈ ਤੇ ਦੂਸਰਾ ਉਸ ਵਾਹਿਗੁਰੂ ਦੇ ਨਿਰਮਲ ਪੈਦਾ ਚੰਦਨ ਵੀ ਲਾਉਣਾ ਚਾਹੀਦਾ ਹੈ।
ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਾਮਣ ਇੱਕ ਨਾਣਾ ਮੁਕਤਾ ਹੈ, ਦੂਸਰੇ ਕਾਮਣ ਨਾਣੇ ਨੂੰ ਸਿਆਰੀ ਲੱਗੀ ਹੋਈ ਹੈ। ਜਿਸ ਨੂੰ ਸਿਆਰੀ ਲੱਗੀ ਹੋਈ ਹੈ ਉਸਦਾ ਅਰਥ ਹੈ ਇਸਤਰੀ, ਕਾਮਣੀ ਇਸਤਰੀ ਨੂੰ ਕਹਿੰਦੇ ਨੇ। ਗੁਣ ਕਾਮਣ ਕਾਮਣ ਕਰੈ ਵੀ ਇਹ ਜਿਹੜੀ ਜੀਵ ਰੂਪ ਇਸਤਰੀ ਹੈ, ਦੂਸਰੇ ਕਾਮਣ ਦਾ ਅਰਥ ਹੈ ਟੂਣਾ। ਪੁਰਾਣੇ ਸਮੇਂ ਦੇ ਵਿੱਚ ਇਸਤਰੀਆਂ ਟੂਣਾ ਵੀ ਕਰਦੀਆਂ ਸਨ ਵੀ ਸਾਡਾ ਪਤੀ ਸਾਡੇ ਵਸ ਆ ਜਾਵੇ। ਲੋ ਹਜ਼ੂਰ ਕਹਿੰਦੇ ਨੇ ਜਿਹੜੀਆਂ ਗੁਰਸਿੱਖ ਬੀਬੀਆਂ ਨੇ ਉਹਨਾਂ ਨੂੰ ਐਸੇ ਟੂਣੇ ਟਾਮਣਾ ਦੇ ਚੱਕਰ ਵਿੱਚ ਬਿਲਕੁਲ ਨਹੀਂ ਪੈਣਾ ਚਾਹੀਦਾ। ਉਹਨਾਂ ਨੂੰ ਸਤਿਗੁਰੂ ਮਹਾਰਾਜ ਸਿੱਖਿਆ ਦਿੰਦੇ ਹਨ ਗੁਣ ਕਾਮਣ ਕਾਮਣ ਕਰੈ। ਜਿਹੜੇ ਜੀਵ ਰੂਪ ਇਸਤਰੀ ਹੈ ਉਹਨੂੰ ਗੁਣਾਂ ਦਾ ਹੀ ਕਾਮਣ ਟੂਣਾ ਕਰਨਾ ਚਾਹੀਦਾ, ਭਾਵ ਚੰਗੇ ਗੁਣ ਧਾਰਨ ਕਰੇ। ਜਿਵੇਂ ਪਹਿਲਾਂ ਵੀ ਆਪ ਸੰਗਤਾਂ ਵਿਚਾਰ ਸਰਵਣ ਕਰ ਚੁੱਕੇ ਹੋ, ਕਵਣ ਸੋ ਅੱਖਰ ਕਵਣ ਗੁਣ ਜੀਵਾ ਮਣੀਆਂ ਮੰਤ ਇਹ ਤ੍ਰੈ ਪੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹਦਾ ਅੱਗੇ ਜਵਾਬ ਇਹ ਦਿੱਤਾ ਗਿਆ ਹੈ ਨਿਵਣ ਸੋ ਅੱਖਰ ਖਵਨ ਗੁਣ ਜਿਹਵਾ ਮਣੀਆਂ ਮੰਤ। ਨਿਮਰਤਾ ਧਾਰਨ ਕਰਨੀ ਅਤੇ ਸਹਿਣ ਸ਼ਕਤੀ ਨੂੰ ਆਪਣੇ ਅੰਦਰ ਪੈਦਾ ਕਰਨਾ, ਖਵਨ ਗੁਣ ਜਿਹਵਾ ਮਣੀਆਂ ਮੰਤ ਜ਼ਬਾਨ ਤੋਂ ਮਿੱਠੇ ਬੋਲ ਬੋਲਣੇ, ਇਹ ਐਸੇ ਜਿਹੜੇ ਸ੍ਰੇਸ਼ਟ ਗੁਣ ਨੇ ਇਹਨਾਂ ਦਾ ਟੂਣਾ ਕਰੇ। ਜੀਵ ਰੂਪ ਇਸਤਰੀ ਸ੍ਰੇਸ਼ਟ ਗੁਣਾਂ ਦਾ ਟੂਣਾ ਕਰੇ ਤਾਂ ਪਿਆਰੇ ਕੋ ਪਾਵੈ, ਤਾਂ ਹੀ ਉਹ ਪਿਆਰੇ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦੀ ਹੈ।
ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਐ ਰੇ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਜੀਵ ਦਿਲ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਿਆ ਹੋਵੇ ਉਹੀ ਅਸੀਂ ਮਿਲਿਆ, ਉਹ ਜੋ ਦਿਲ ਮਿਲਿਆ ਜੋ ਦਿਲ ਕਰਕੇ ਮਿਲਿਆ ਹੋਇਆ ਹੈ ਉਹੀ ਅਸਲੀ ਮਿਲ ਰਿਹਾ ਹੈ। ਮਿਲਿਆ ਕਹੀਐ ਰੇ ਸੋਈ, ਅਸਲੀ ਅਰਥਾਂ ਵਿੱਚ ਉਹੀ ਮਿਲਿਆ ਹੋਇਆ ਆਖੀਦਾ ਹੈ। ਜੇ ਅੰਦਰੋਂ ਦਿਲ ਨਹੀਂ ਮਿਲਿਆ ਤੇ ਉਤੋਂ ਅਸੀਂ ਭਾਵੇਂ ਇਕੱਠੇ ਵੀ ਹੋਏ ਫਿਰੀਏ ਪਰ ਉਹਨੂੰ ਵੀ ਮਿਲਾਪ ਨਹੀਂ ਕਿਹਾ ਜਾ ਸਕਦਾ। ਜਿਵੇਂ ਸਿਆਣੇ ਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਬਈ ਜਿਹੜੀ ਸਾਡੀ ਏਕਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇੱਕ ਤਾਂ ਸੰਤਰਾ ਹੁੰਦਾ ਹੈ ਤੇ ਦੂਸਰਾ ਖਰਬੂਜ਼ਾ ਹੁੰਦਾ ਹੈ ਤੇ ਤੀਸਰਾ ਸੇਬ ਹੁੰਦਾ ਹੈ। ਇਹ ਤਿੰਨ ਫਲ ਨੇ ਵੀ ਸਾਡੀ ਏਕਤਾ ਸੇਬ ਵਰਗੀ ਹੋਣੀ ਚਾਹੀਦੀ। ਸੇਬ ਇੱਕ ਫਲ ਹੈ ਜਿਸ ਨੂੰ ਐਪਲ ਵੀ ਕਹਿ ਦਿੰਦੇ ਨੇ। ਜਿਹੜਾ ਸੰਤਰਾ ਹੈ ਉਹ ਉਤੋਂ ਤਾਂ ਇੱਕ ਹੁੰਦਾ ਹੈ ਪਰ ਉਹਦੇ ਅੰਦਰ ਵੱਖੋ ਵੱਖਰੀਆਂ ਫਾੜੀਆਂ ਹੁੰਦੀਆਂ ਨੇ। ਇਹੋ ਜਿਹੀ ਏਕਤਾ ਵੀ ਬਹੁਤਾ ਚਿਰ ਨਹੀਂ ਨਿਭਦੀ। ਖਰਬੂਜ਼ਾ ਅੰਦਰੋਂ ਇੱਕ ਹੁੰਦਾ ਹੈ, ਬਾਹਰੋਂ ਦੇਖਣ ਵਾਸਤੇ ਵੱਖ ਵੱਖ ਉਹਦੀਆਂ ਫਾੜੀਆਂ ਤੇ ਉਹ ਲਕੀਰਾਂ ਨਜ਼ਰ ਆਉਂਦੀਆਂ ਨੇ। ਇਹ ਏਕਤਾ ਕਾਫੀ ਦੂਰ ਤੱਕ ਨਿਭ ਜਾਂਦੀ ਹੈ ਪਰ ਸਿਆਣਿਆਂ ਨੇ ਆਖਿਆ ਹੈ ਬਈ ਸੇਬ ਵਾਂਗੂ ਏਕਤਾ ਹੋਣੀ ਚਾਹੀਦੀ, ਅੰਦਰੋਂ ਵੀ ਤੇ ਬਾਹਰੋਂ ਸਾਨੂੰ ਇੱਕ ਹੋਣਾ ਚਾਹੀਦਾ ਹੈ। ਉਹ ਏਕਤਾ ਕਾਮਯਾਬ ਹੁੰਦੀ ਹੈ, ਜਮਾਤ ਕਰਾਮਾਤ ਹੁੰਦੀ ਹੈ। ਸੋ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਦਿਲ ਮਿਲਿਆ ਸੋ ਮਿਲ ਰਿਹਾ। ਜਿਹੜਾ ਦਿਲ ਕਰਕੇ ਵਾਹਿਗੁਰੂ ਨਾਲ ਮਿਲਿਆ ਹੋਇਆ ਹੈ ਉਹੀ ਉਹਨੂੰ ਮਿਲ ਰਿਹਾ ਹੈ ਤੇ ਅਸਲੀ ਅਰਥਾਂ ਵਿੱਚ ਉਸੇ ਨੂੰ ਮਿਲਿਆ ਹੋਇਆ ਆਖੀਦਾ ਹੈ।
ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਬਹੁ ਤੇਰਾ ਲੋਚੀਐ, ਜੇ ਬਹੁਤਾ ਵੀ ਚਾਹੀ ਜਾਈਏ ਗੱਲਾਂ ਦੇ ਨਾਲ ਤੇ ਕਦੇ ਮੇਲ ਨਹੀਂ ਹੋ ਸਕਦਾ। ਗੱਲੀ ਹਉ ਸੁਹਾਗਣ ਪੈਣੀ ਕੰਤ ਨ ਕਬਹੂ ਮੈਂ ਮਿਲਿਆ। ਵਿਦਵਾਨ ਲੋਕ ਬੜਾ ਪ੍ਰਚਾਰ ਕਰਦੇ ਨੇ, ਬੜੀਆਂ ਗੱਲਾਂ ਕਰਦੇ ਨੇ, ਬੜੀਆਂ ਉਕਤੀਆਂ ਜੁਕਤੀਆਂ ਵੀ ਦਿੰਦੇ ਨੇ ਪਰ ਗੱਲਾਂ ਦੇ ਨਾਲ ਕਿਸੇ ਦਾ ਮੇਲ ਨਹੀਂ ਹੋ ਸਕਦਾ।
ਤਾਤ ਮਿਲੈ ਫੁਨ ਤਾਤ ਕੋ ਲਿਵ ਲਿਵੈ ਕੋ ਧਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਾਤ ਮਿਲੈ ਫੁਨ ਤਾਤ ਕੋ, ਜਿਵੇਂ ਕੋਈ ਤਾਤ ਕਿਸੇ ਤਾਤ ਵਿੱਚ ਮਿਲ ਜਾਂਦੀ ਹੈ। ਸੋਨਾ ਚਾਂਦੀ ਪਿੱਤਲ ਆਦਿਕ ਐਸੀਆਂ ਤਾਤਾਂ ਨੇ ਜਿਵੇਂ ਉਹ ਤਾਤ ਵਿੱਚ ਤਾਤ ਰਲ ਜਾਂਦੀ ਹੈ। ਸੋਨੇ ਦੇ ਗਹਿਣੇ ਸੋਨੇ ਦੇ ਵਿੱਚ ਰਲ ਜਾਂਦੇ ਨੇ। ਲੋਹੇ ਦੇ ਜਿਹੜੇ ਸਾਜੋ ਸਾਮਾਨੇ ਲੋਹੇ ਦੇ ਵਿੱਚ ਮਿਲ ਜਾਂਦੇ ਨੇ, ਚਾਂਦੀ ਦੇ ਗਹਿਣੇ ਚਾਂਦੀ ਵਿੱਚ ਮਿਲ ਜਾਂਦੇ ਨੇ, ਜਿਵੇਂ ਧਾਤ ਧਾਤ ਦੇ ਨਾਲ ਮਿਲ ਜਾਂਦੀ ਹੈ। ਲਿਵ ਲਿਵੈ ਕੋ ਧਾਵੈ, ਤੇ ਜਿਹੜੀ ਲਿਵ ਹੈ ਉਹ ਜਿਹੜਾ ਲਿਵੈ, ਲਿਵ ਦਾ ਆਸਰਾ ਹੈ ਪਰਮੇਸ਼ਰ, ਉਹ ਉਸ ਵੱਲ ਨੂੰ ਧਾਵੈ ਦਾ ਅਰਥ ਧਾਵਾ ਕਰਕੇ ਮਿਲ ਜਾਂਦੀ ਹੈ। ਜਿਵੇਂ ਕੋਈ ਪਾਣੀ ਧਾਤ ਦਾ ਅਰਥ ਹੈ ਪ੍ਰਕਿਰਤੀ ਵੀ ਕੀਤਾ, ਜਿਵੇਂ ਕੋਈ ਤੱਤਾਂ ਵਿੱਚ ਤੱਤ ਰਲ ਜਾਂਦੇ ਨੇ, ਪਾਣੀ ਵਿੱਚ ਪਾਣੀ ਰਲ ਜਾਂਦਾ, ਹਵਾ ਵਿੱਚ ਹਵਾ ਰਲ ਜਾਂਦੀ ਹੈ, ਪਵਨਾ ਮੈਂ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ। ਜਿਵੇਂ ਜਿਹੜੀਆਂ ਮੂਲਕ ਪ੍ਰਕਿਰਤੀਆਂ ਨੇ ਉਹ ਆਪਣੇ ਮੂਲ ਤੱਤ ਦੇ ਨਾਲ ਜਾ ਕੇ ਰਲ ਜਾਂਦੀਆਂ, ਇਸੇ ਤਰ੍ਹਾਂ ਲਿਵ ਲਿਵੈ ਕੋ ਧਾਵੈ, ਜਿਹੜਾ ਲਿਵ ਲਾਉਣ ਵਾਲਾ ਹੈ ਉਹ ਲਿਵ ਦੇ ਆਸਰੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਧਾਵਾ ਕਰਕੇ ਜਾ ਲੀਨ ਹੁੰਦਾ ਹੈ।
ਗੁਰ ਪ੍ਰਸਾਦੀ ਜਾਣੀਐ ਤੋ ਅਨੁਭਵ ਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਕਿਰਪਾ ਦੁਆਰਾ ਇਸ ਗੱਲ ਨੂੰ ਜਾਣੀਦਾ ਹੈ ਵੀ ਸੁਰਤ ਨੂੰ ਕਿਵੇਂ ਵਾਹਿਗੁਰੂ ਦੇ ਨਾਲ ਜੋੜਨਾ ਹੈ। ਗੁਰੂ ਦੀ ਕਿਰਪਾ ਦੁਆਰਾ ਸੁਰਤ ਸ਼ਬਦ ਦੇ ਸੁਮੇਲ ਦੀ ਅਸਲੀ ਜੁਗਤੀ ਨੂੰ ਪਛਾਣੀਦਾ ਹੈ, ਤਾਂ ਅਨਪਉ ਪਾਵੈ। ਤਾਂ ਹੀ ਉਹ ਅਨਪਉ ਦਾ ਅਰਥ ਹੈ ਜਿਹੜਾ ਰੱਬੀ ਗਿਆਨ ਹੈ ਅਥਵਾ ਜੋ ਗਿਆਨ ਸਰੂਪ ਵਾਹਿਗੁਰੂ ਪਰਮੇਸ਼ਰ, ਤਾਂ ਹੀ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਪਾਨਾਵਾੜੀ ਹੋਏ ਘਰ ਖਰ ਸਾਰ ਨਾ ਜਾਣੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦ੍ਰਿਸ਼ਟਾਂਤ ਦਿੰਦੇ ਹਨ, ਪਾਨਾਂ ਦੀ ਵਾੜੀ ਭਾਵੇਂ ਘਰ ਦੇ ਵਿੱਚ ਹੀ ਕਿਉਂ ਨਾ ਹੋਵੇ, ਖਰ ਸਾਰ ਨਾ ਜਾਣੈ, ਪਰ ਜੋ ਖਰ ਖੋਤਾ ਹੈ ਉਹ ਉਸਦੀ ਸਾਰ ਨਹੀਂ ਜਾਣਦਾ, ਕਿਉਂਕਿ ਖੋਤੇ ਨੇ ਕਿਹੜਾ ਪਾਨ ਖਾ ਕੇ ਬੁੱਲ ਲਾਲ ਕਰਨੇ ਨੇ। ਖੋਤੇ ਨੂੰ ਪਾਨਾਂ ਦੀ ਵਾੜੀ ਦੀ ਕੋਈ ਖਬਰ ਸਾਰ ਨਹੀਂ ਹੁੰਦੀ, ਇਸੇ ਤਰ੍ਹਾਂ ਪਾਨਾਂ ਦੀ ਵਾੜੀ ਹੈ ਸਾਧ ਸੰਗਤ, ਚਾਹੇ ਘਰ ਦੇ ਵਿੱਚ ਹੀ ਕਿਉਂ ਨਾ ਹੋਵੇ, ਖਰ ਸਾਰ ਨਾ ਜਾਣੇ। ਜਿਹੜੇ ਗਧੇ ਵਾਂਗੂ ਆਲਸੀ ਦਲਿੱਦਰੀ ਲੋਕ ਨੇ ਉਹ ਉਸਦੀ ਖਬਰ ਸਾਰ ਕਦਰੋ ਕੀਮਤ ਨੂੰ ਜਾਣਦੇ ਹੀ ਨਹੀਂ। ਕਿੰਨੇ ਲੋਕ ਨੇ ਜਿਹੜੇ ਵਿਹਲੇ ਵੀ ਹੁੰਦੇ ਨੇ ਪਰ ਨਹੀਂ ਸੰਗਤ ਵਿੱਚ ਆ ਸਕਦੇ, ਉਹਨਾਂ ਦੇ ਕਰਮਾਂ ਦੇ ਵਿੱਚ ਸੰਗਤ ਨਹੀਂ ਹੁੰਦੀ। ਲੋ ਸਤਿਗੁਰੂ ਮਹਾਰਾਜ ਉਹਨਾਂ ਜਿਹੜੇ ਉਹ ਭਾਗਾਂ ਤੋਂ ਹੀਣੇ ਲੋਕ ਨੇ ਉਹਨਾਂ ਦੇ ਬਾਰੇ ਇਹ ਦ੍ਰਿਸ਼ਟਾਂਤ ਦੇ ਰਹੇ ਨੇ, ਜਿਵੇਂ ਪਾਨਾਂ ਦੀ ਵਾੜੀ ਸਤਸੰਗਤ ਘਰ ਦੇ ਵਿੱਚ ਹੀ ਹੋਵੇ, ਪਰ ਜਿਵੇਂ ਉਹ ਖਰ ਖੋਤਾ ਪਾਨਾਂ ਦੀ ਵਾੜੀ ਦੀ ਖਬਰਸਾਰ ਨੂੰ ਨਹੀਂ ਜਾਣ ਸਕਦਾ, ਇਸੇ ਤਰ੍ਹਾਂ ਜਿਹੜੇ ਖੋਤੇ ਵਾਂਗੂ ਆਲਸੀ ਤੇ ਵਿਕਾਰੀ ਲੋਕ ਨੇ ਉਹ ਵੀ ਸਤਸੰਗਤ ਦੀ ਮਹਿਮਾ ਨੂੰ ਨਹੀਂ ਜਾਣ ਸਕਦੇ।
ਰਸੀਆ ਹੋਵੇ ਮੁਸਕ ਕਾ ਤਬ ਫੂਲ ਪਛਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਪਾਈ ਖੁਸ਼ਬੂ ਦਾ ਰਸੀਆ ਹੋਵੇ, ਜਿਵੇਂ ਭੌਰਾ ਹੈ ਉਹ ਸੁਗੰਧੀ ਦਾ ਪ੍ਰੇਮੀ ਹੈ, ਤੇ ਜਿੱਥੇ ਵੀ ਕੋਈ ਫੁੱਲ ਖਿੜਿਆ ਹੋਵੇ ਤੇ ਉਹ ਭੌਰਾ ਉੱਥੇ ਜਾ ਕੇ ਪਹੁੰਚ ਜਾਂਦਾ ਹੈ। ਰਸੀਆ ਹੋਵੇ ਮੁਸ਼ਕ ਤਾਂ ਫੂਲ ਪਛਾਣੈ, ਜਿਹੜਾ ਸੁਗੰਧੀ ਦਾ ਮੁਸ਼ਕ ਦਾ ਅਰਥ ਵੀ ਸੁਗੰਧੀ ਦਾ, ਕਿਸੇ ਫੁੱਲ ਦੀ ਸੁਗੰਧੀ ਦਾ ਰਸੀਆ ਹੋਵੇ ਉਹ ਜਿੱਥੇ ਵੀ ਫੁੱਲ ਹੁੰਦਾ ਉਹ ਜਾ ਕੇ ਫੁੱਲ ਦੀ ਪਛਾਣ ਕਰ ਲੈਂਦਾ। ਇਸੇ ਤਰ੍ਹਾਂ ਵੀ ਜਿਸ ਜਗਿਆਸੂ ਦੇ ਅੰਦਰ ਨਾਮ ਬਾਣੀ ਦਾ ਪ੍ਰੇਮ ਹੁੰਦਾ ਹੈ ਉਹ ਜਿੱਥੇ ਵੀ ਕੋਈ ਮਹਾਂਪੁਰਖ, ਕੋਈ ਪ੍ਰਚਾਰਕ ਗੁਰਬਾਣੀ ਦੀ ਕਥਾ ਵਿਚਾਰ ਕਰਦਾ ਹੈ ਜਾਂ ਸੇਵਾ ਸਿਮਰਨ ਬੰਦਗੀ ਕਰਦਾ ਹੈ, ਜਗਿਆਸੂ ਭੌਰੇ ਵਾਂਗੂ ਉੱਥੇ ਆਪਣੇ ਆਪ ਹੀ ਪਹੁੰਚ ਜਾਂਦਾ ਹੈ ਤੇ ਔਰ ਉੱਥੇ ਜਾ ਕੇ ਜਿਹੜੀ ਇਹ ਸਿਧਾਂਤ ਦੀ ਸੁਗੰਧੀ ਹੈ, ਭਗਤੀ ਦੀ ਸੁਗੰਧੀ ਹੈ, ਸਿੱਖੀ ਦੀ ਮਹਿਕ ਉਸ ਨੂੰ ਹਾਸਲ ਕਰ ਲੈਂਦਾ ਹੈ।
ਅਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਪਿਓ ਪੀਵੈ ਜੋ ਨਾਨਕਾ, ਭਾਈ ਜੋ ਅਪਿਓ ਦਾ ਅਰਥ ਹੈ ਅੰਮ੍ਰਿਤ ਨੂੰ ਪੀਂਦਾ ਹੈ। ਅੰਮ੍ਰਿਤ ਕੀ ਹੈ? ਪਰਮੇਸ਼ਰ ਦਾ ਨਾਮ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਅਪਿਓ ਪੀਵੈ ਜੋ ਨਾਨਕਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜਾ ਜੀਵ ਨਾਮ ਅੰਮ੍ਰਿਤ ਨੂੰ ਪੀਂਦਾ ਹੈ ਭਰਮ ਭਰਮ ਸਮਾਵੈ, ਉਹਦਾ ਭਰਮ ਭਰਮ ਦੇ ਵਿੱਚ ਹੀ ਲੀਨ ਹੋ ਜਾਂਦਾ। ਇਹਦਾ ਮਤਲਬ ਇਹ ਹੈ ਵੀ ਜਿਹੜਾ ਭਰਮ ਦਾ ਭਰਮ ਦੇ ਵਿੱਚ ਲੀਨ ਹੋ ਜਾਣਾ, ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਵੀ ਜਿਵੇਂ ਕਹਿੰਦੇ ਵੀ ਜਿਹੜੀ ਗਰਮੀ ਗਰਮੀ ਨੂੰ ਮਾਰਦੀ ਹੈ, ਤੇ ਜਿਵੇਂ ਇਹ ਵੀ ਇੱਕ ਤਰੀਕਾ ਹੈ, ਕਹਿੰਦੇ ਅੱਗ ਅੱਗ ਨੂੰ ਵੀ ਬੁਝਾਉਂਦੀ ਹੈ। ਉੱਧਰ ਯੂਪੀ ਦੇ ਇਲਾਕੇ ਵਿੱਚ ਕਈ ਵਾਰੀ ਜਦੋਂ ਕਿਸੇ ਉਹ ਖੇਤ ਨੂੰ ਕੱਟਿਆ ਹੁੰਦਾ ਸੀ, ਕੋਈ ਪਰਾਲੀ ਆਦਿ ਪਈ ਹੁੰਦੀ ਸੀ, ਉਹਨੂੰ ਅੱਗ ਲਾਉਂਦੀ ਸੀ, ਤੇ ਕਈ ਵਾਰੀ ਤੇਜ਼ ਹਵਾ ਚੱਲਣ ਦੇ ਨਾਲ ਹੋਰ ਅੱਗੇ ਅੱਗ ਵਧਣ ਦਾ ਡਰ ਹੁੰਦਾ ਸੀ। ਫਿਰ ਉਸ ਅੱਗ ਨੂੰ ਕੰਟਰੋਲ ਕਰਨ ਵਾਸਤੇ ਉਹਦੇ ਮੂਹਰੇ ਅੱਗ ਬਾਲ ਦਿੱਤੀ ਜਾਂਦੀ ਸੀ ਤੇ ਜਦੋਂ ਮੂਹਰੇ ਅੱਗ ਬਲ ਜਾਂਦੀ ਸੀ ਤੇ ਫਿਰ ਉਹ ਪਿਛਲੀ ਅੱਗ ਨੂੰ ਵੀ ਬੁਝਾ ਦਿੰਦੀ ਸੀ। ਇਹ ਕੋਈ ਐਸਾ ਹੀ ਕੁਦਰਤ ਦਾ ਨਿਯਮ ਹੈ, ਪਰਮ ਪਰਮ ਸਮਾਵੇ। ਇਸੇ ਤਰ੍ਹਾਂ ਜਿਹੜਾ ਭਰਮ ਹੈ ਉਹ ਭਰਮ ਦੇ ਵਿੱਚ ਹੀ ਖਤਮ ਹੋ ਜਾਂਦਾ ਹੈ। ਜਿਹੜਾ ਨਾਮ ਅੰਮ੍ਰਿਤ ਰਸ ਨੂੰ ਪੀ ਲਵੇ ਨਾ ਉਹਦਾ ਪਰਮ ਭਰਮ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ।
ਸਹਿਜੇ ਸਹਿਜੇ ਮਿਲ ਰਹਿ ਅਮਰਾ ਪਦ ਪਾਵੇ।
ਜਾਂ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਹ ਵੀ ਕੀਤਾ ਹੈ, ਪਰਮ ਪਰਮ ਸਮਾਵੇ, ਵੀ ਜਿਹੜਾ ਭਰਮਣਾ ਹੈ, ਜੂਨਾਂ ਦਾ ਭਰਮਣਾ ਹੈ ਤੇ ਭਰਮ ਕਰਕੇ ਭਰਮਣਾ ਉਹ ਵੀ ਉਹਨਾਂ ਦਾ ਖਤਮ ਹੋ ਜਾਂਦਾ ਤੇ ਸਮਾਵੇ ਉਹ ਅੱਗੇ ਵਾਹਿਗੁਰੂ ਵਿੱਚ ਜਾ ਕੇ ਉਹਨਾਂ ਦਾ ਮਨ ਲੀਨ ਹੋ ਜਾਂਦਾ ਹੈ। ਇਉਂ ਵੀ ਅਰਥ ਕੀਤਾ ਹੈ, ਸਹਿਜੇ ਸਹਿਜੇ ਮਿਲ ਰਹਿ ਅਮਰਾ ਪਦ ਪਾਵੇ। ਫਿਰ ਉਹ ਸਹਿਜੇ ਸਹਿਜੇ ਦਾ ਅਰਥ ਹੈ ਵੀ ਉਹ ਸਨੇ ਸਨੇ ਸਿਮਰਨ ਕਰਦਿਆਂ ਅਭਿਆਸ ਕਰਦਿਆਂ ਤੇ ਮਿਲ ਰਹਿ ਉਹ ਅੱਗੇ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਜਾਂਦਾ ਹੈ, ਅਮਰਾ ਪਦ ਪਾਵੇ ਤੇ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਕੇ ਉਹ ਅਮਰ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਉਪਦੇਸ਼ ਦਿੱਤੇ ਹਨ ਜਿਹਦੇ ਵਿੱਚ ਖਾਸ ਕਰਕੇ ਸਤਿਗੁਰੂ ਮਹਾਰਾਜ ਨੇ ਨਾਮ ਅੰਮ੍ਰਿਤ ਦੀ ਮਹਾਨਤਾ ਤੇ ਸਤਸੰਗਤ ਦੀ ਮਹਿਮਾ ਅਖੀਰ ਤੇ ਉਚਾਰਨ ਕੀਤੀ ਹੈ। ਜਿਹੜੀ ਜੀਵ ਰੂਪ ਇਸਤਰੀ ਇਸ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੀ ਹੈ ਉਹਦਾ ਪਰਮ ਭਰਮ ਦੇ ਵਿੱਚ ਲੀਨ ਹੋ ਜਾਂਦਾ ਹੈ, ਸਹਿਜੇ ਸਹਿਜੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਸਦਾ ਮਿਲਾਪ ਹੁੰਦਾ ਹੈ ਤੇ ਅਮਰ ਤੇ ਅਟਲ ਪਦਵੀ ਨੂੰ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਉਸ ਨੂੰ ਵੀ ਉਹ ਪ੍ਰਾਪਤ ਕਰ ਲੈਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ।
ਅਪਿਓ ਪੀਵੈ ਜੋ ਨਾਨਕਾ ਭਰਮ ਭਰਮ ਸਮਾਵੈ, ਸਹਿਜੇ ਸਹਿਜੇ ਮਿਲ ਰਹਿ ਅਮਰਾ ਪਦ ਪਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।